ਵਾਹਿਗੁਰੂ ਸਾਹਿਬ ਜੀਓ ਚੌਪਈ ਕਰ ਕਾਰਜ ਬਾਲੇ ਮੁਝ ਮੀਤਾ ਸ੍ਰੀ ਨਾਨਕ ਕੀ ਤੁਝ ਬਹੁ ਪ੍ਰੀਤਾ ਮਰਦਾਨੇ ਕੇ ਸੰਗ ਸਿਧਾਵਹੁ ਕਰਹੁ ਕਿਰਤਾਰਥ ਨਾਨਕ ਲਿਆਵਹੁ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਕੇ ਸਤਿਗੁਰੂ ਮਹਾਰਾਜ ਦਾ ਪਾਵਨ ਹਰ ਜਸ ਕੀਰਤਨ ਸ਼ਰਵਣ ਕਰ ਰਹੇ ਗੁਰੂ ਖਾਲਸਾ ਸਾਧ ਸੰਗਤ ਜੀ, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਧੰਨ ਗੁਰੂ ਨਾਨਕ ਦੇਵ ਜੀ ਨੇ ਜੋ ਕੀਰਤਨ ਦੀ ਦਾਤ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ, ਇਸ ਦੇ ਨਾਲ ਨਾਲ ਇਤਿਹਾਸ ਦੀ ਕਥਾ, ਗੁਰਬਾਣੀ ਦੇ ਸੁੰਦਰ ਮਨੋਹਰ ਅਰਥ ਜੋ ਮਨ ਨੂੰ ਸਹੀ ਸੇਧ ਬਖਸ਼ਿਸ਼ ਕਰਦੇ ਹਨ, ਕਥਾ ਦੇ ਵਿੱਚ ਸਰਵਣ ਕਰਦੇ ਹਾਂ ਹਰ ਰੋਜ਼। ਸਤਿਗੁਰੂ ਦਾ ਪਾਵਨ ਪ੍ਰਸੰਗ ਜਿਸ ਤਰ੍ਹਾਂ ਭਾਈ ਬਾਲੇ ਨੂੰ ਭੇਜਣ ਵਾਸਤੇ ਭਾਈ ਮਰਦਾਨਾ ਜੀ ਨੇ ਰਾਏ ਬੁਲਾਰ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਮੇਰੇ ਨਾਲ ਭੇਜ ਦਿਓ। ਸੋ ਭਾਈ ਮਰਦਾਨਾ ਜੀ ਮਹਾਰਾਜ ਨੂੰ ਜਿੱਥੇ ਏਮਨਾਬਾਦ ਨਗਰ ਹੈ, ਭਾਈ ਲਾਲੋ ਦੇ ਗ੍ਰਹਿ ਵਿਖੇ, ਗੁਰੂ ਨਾਨਕ ਦੇਵ ਜੀ ਤੋਂ ਉੱਥੋਂ ਆਗਿਆ ਲੈ ਕੇ ਮਿਲਣ ਆਏ ਨੇ। ਸੋ ਇਸ ਤਰ੍ਹਾਂ ਮਲਕ ਭਾਗੋ ਦਾ ਕਲਿਆਣ ਹੋਇਆ ਹੈ ਜਿੱਥੇ, ਔਰ ਮਹਾਰਾਜ ਸੰਸਾਰ ਸਾਗਰ ਨੂੰ ਤਾਰਦੇ ਹੋਏ ਸਹੀ ਮਾਰਗ 'ਤੇ ਪਾ ਰਹੇ ਨੇ। ਕਹਿਣ ਮਾਤਰ ਹਰੇਕ ਇਨਸਾਨ ਨੂੰ ਇਹੀ ਲੱਗਦਾ ਕਿ ਮੈਂ ਠੀਕ, ਮੈਂ ਗਲਤ ਨਹੀਂ ਹਾਂ। ਇਹ ਕੁਦਰਤੀ ਗੱਲ ਹੈ, ਮਲਕ ਭਾਗੋ ਵੀ ਕਹਿੰਦਾ ਕਿ ਮੈਂ ਗਲਤ ਨਹੀਂ। ਜਿਸ ਕਿਸੇ ਨੂੰ ਵੀ ਪੁੱਛ ਲਓ, ਇੱਥੋਂ ਤੱਕ ਵੱਡੇ ਵੱਡੇ ਹਰਨਾਕਸ਼ ਵਰਗੇ ਪਾਪੀ, ਉਹ ਵੀ ਕਹਿੰਦੇ ਸੀ ਮੈਂ ਠੀਕ ਕਰ ਰਿਹਾ ਜੋ ਕਰ ਰਿਹਾ। ਕੀ ਗਲਤ ਹੈ ਕੀ ਠੀਕ ਹੈ, ਇਹਦਾ ਫੈਸਲਾ ਸਤਿਗੁਰੂ ਦੀ ਹਜ਼ੂਰੀ ਵਿੱਚ ਸੰਗਤ ਕਰਦੀ ਹੈ। ਮਹਾਰਾਜ ਗੁਰਸਿੱਖ ਨੂੰ ਦੱਸਦੇ ਨੇ ਕੀ ਗਲਤ ਹੈ ਕੀ ਠੀਕ। ਆਪਣੀ ਬੁੱਧੀ ਦਾ ਮਾਣ, ਆਪਣੇ ਆਪ ਨੂੰ ਸਹੀ ਨਿਸ਼ਚੇ ਕਰਨਾ, ਠੀਕ ਜਣਾਉਣਾ ਮਨੁੱਖ ਦੀ ਆਦਤ। ਮਲਕ ਭਾਗੋ ਵੀ ਠੀਕ ਕਹਿੰਦਾ ਆਪਣੇ ਆਪ ਨੂੰ, ਜੋ ਗਲਤ ਹੈ ਸੋ ਆਪਣੇ ਆਪ ਨੂੰ ਹਮੇਸ਼ਾ ਹੀ ਠੀਕ ਕਹਿੰਦਾ। ਪਰ ਜਿੱਥੇ ਕੋਈ ਠੀਕ ਹੈ ਉਹ ਨਿਮਰਤਾ ਵਿੱਚ ਹੋ ਕੇ ਕਹਿੰਦਾ। ਭਾਈ ਲਾਲੋ ਨਹੀਂ ਕਹਿੰਦਾ ਕਿ ਮੈਂ ਠੀਕ, ਰਾਏ ਬੁਲਾਰ ਨਹੀਂ ਕਹਿੰਦਾ ਕਿ ਮੈਂ ਠੀਕ ਹਾਂ, ਕਿਉਂਕਿ ਉਹਨਾਂ ਕੋਲ ਗੁਰਮਤ ਹੈ। ਪਰ ਜਿਹੜੇ ਗਲਤ ਨੇ ਉਹ ਕਹਿੰਦੇ ਅਸੀਂ ਠੀਕ ਹਾਂ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਠੀਕ ਕਰਨ ਵਾਸਤੇ ਸ੍ਰਿਸ਼ਟੀ 'ਤੇ ਪ੍ਰਗਟ ਹੋਏ ਆ। ਜਿਵੇਂ ਦੌਲਤ ਖਾਨ ਅਤੇ ਕਾਜੀ ਇਹ ਕਹਿੰਦੇ ਸੀ ਅਸੀਂ ਠੀਕ ਹਾਂ, ਪਰ ਮਹਾਰਾਜ ਜੀ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਬਿਲਕੁਲ ਗਲਤ। ਇਸੇ ਤਰ੍ਹਾਂ ਬਹੁਤ ਸਾਰੇ ਥਾਵਾਂ 'ਤੇ ਗੁਰਾਂ ਨੇ ਗਲਤ ਰਸਤੇ ਉੱਤੇ ਪਏ ਹੋਏ ਜੀਵਾਂ ਨੂੰ ਸਹੀ ਮਾਰਗ 'ਤੇ ਪਾਇਆ ਹੈ। ਇੱਧਰੋਂ ਬਾਬਾ ਕਲਿਆਣ ਚੰਦ ਜੀ ਬਾਲਾ ਜੀ ਨਾਲ, ਭਾਈ ਬਾਲਾ ਜੀ ਨਾਲ ਕਾਫੀ ਝਗੜੇ ਹਨ ਕਿ ਤੁਸੀਂ ਖਿਆਲ ਨਹੀਂ ਰੱਖਿਆ ਮੇਰੇ ਪੁੱਤਰ ਦਾ, ਔਰ ਮਨ ਦੇ ਅੰਦਰ ਬੜੇ ਦੁਖੀ ਹੁੰਦੇ ਹਨ ਕਿ ਬਹੁਤ ਪੈਸਾ ਉਹਨਾਂ ਨੇ ਖਰਾਬ ਕਰ ਦਿੱਤਾ। ਇੱਧਰੋਂ ਰਾਏ ਬੁਲਾਰ ਜੀ ਦੀ ਉਮਰ ਬਹੁਤ ਵੱਡੀ ਹੋ ਚੁੱਕੀ ਹੈ, ਉਹਨਾਂ ਨੇ ਕਿਹਾ ਭਾਈ ਮਰਦਾਨਾ ਇਹ ਪਰਉਪਕਾਰ ਕਰਦੇ ਮੇਰੇ 'ਤੇ, ਮੈਂ ਤੇਰਾ ਅਹਿਸਾਨ ਕਦੇ ਨਹੀਂ ਭੁੱਲਾਂਗਾ, ਤੂੰ ਮੈਨੂੰ ਗੁਰੂ ਨਾਨਕ ਦੇਵ ਜੀ ਨਾਲ ਮਿਲਾ ਦੇ, ਉਹਨਾਂ ਨੂੰ ਲੈ ਕੇ ਆ, ਮੈਂ ਬਿਰਧ ਹਾਂ ਮੈਂ ਜਾ ਨਹੀਂ ਸਕਦਾ। ਸੋ ਇਸ ਤਰ੍ਹਾਂ ਤੱਕ ਪ੍ਰਸੰਗ ਆਪਾਂ ਹੁਣ ਤੱਕ ਸ਼ਰਵਣ ਕੀਤਾ ਹੈ। ਇੱਥੋਂ ਤੱਕ ਆਓ ਅੱਗੇ ਜਿਸ ਤਰ੍ਹਾਂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਪਾਵਨ ਪਵਿੱਤਰ ਪ੍ਰਸੰਗ ਸ਼੍ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਕਰ ਕਾਰਜ ਬਾਲੇ ਮੁਝ ਮੀਤਾ।
ਇਹ ਭਾਈ ਬਾਲਾ ਜੀ ਮੇਰੇ ਮਿੱਤਰ, ਤੁਸੀਂ ਮੇਰਾ ਇਹ ਕੰਮ ਕਰ ਦਿਓ।
ਸ੍ਰੀ ਨਾਨਕ ਕੀ ਤੁਝ ਬਹੁਤ ਪ੍ਰੀਤਾ।
ਗੁਰੂ ਨਾਨਕ ਦੇਵ ਜੀ ਨਾਲ ਤੁਹਾਡੀ ਬਹੁਤ ਪ੍ਰੀਤ ਹੈ ਭਾਈ।
ਮਰਦਾਨੇ ਕੇ ਸੰਗ ਸਿਧਾਵੋ।
ਤੁਸੀਂ ਭਾਈ ਮਰਦਾਨਾ ਜੀ ਦੇ ਨਾਲ ਉੱਥੇ ਏਮਨਾਬਾਦ ਨਗਰ ਜਾਓ।
ਰਹੋ ਕਿਰਤਾਰਥ ਨਾਨਕ ਲਿਆਵੋ।
ਤੁਸੀਂ ਮੈਨੂੰ ਕਿਰਤਾਰਥ ਕਰੋ, ਨਿਹਾਲ ਕਰੋ, ਇਹ ਪਰਉਪਕਾਰ ਕਰੋ ਮੇਰੇ ਤੇ। ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਕੇ ਇੱਥੇ ਲੈ ਆਓ ਜੀ।
ਕਰਨ ਹੈ ਆਵੇ ਤੁਮ ਕਹੇ,
ਜੇ ਤੁਹਾਡੇ ਕਹੇ ਨਹੀਂ ਆਉਣਗੇ।
ਮਾਮ ਬੇਨਤੀ ਭਨੇ ਪਦ ਗਹੇ।
ਫਿਰ ਤੁਸੀਂ ਇਸ ਤਰ੍ਹਾਂ ਕਰਨਾ, ਗੁਰੂ ਨਾਨਕ ਦੇਵ ਜੀ ਦੇ ਚਰਨ ਪਕੜ ਕੇ ਨਾ ਮੇਰੇ ਵੱਲੋਂ ਬੇਨਤੀ ਕਰਨਾ, ਰਾਏ ਬੁਲਾਰ ਨੇ ਬੁਲਾਇਆ ਹੈ ਜੀ।
ਇੱਕ ਵਾਰ ਚੱਲ ਦਰਸ਼ਨ ਦੀਜੈ।
ਸੋ ਇੱਕ ਵਾਰ ਇਹ ਗੁਰੂ ਨਾਨਕ ਦੇਵ ਜੀ ਚੱਲ ਕਰਕੇ ਜ਼ਰੂਰ ਦਰਸ਼ਨ ਦਿਓ ਜੀ।
ਕਹੀਏ ਤਿੰਨ ਕੋ ਕਰਨਾ ਕੀਜੈ।
ਇਸ ਤਰ੍ਹਾਂ ਬੋਲਣ ਦਾ ਢੰਗ ਰਾਏ ਬੁਲਾਰ ਜੀ ਸਾਰਿਆਂ ਨੂੰ ਸਿਖਾ ਰਹੇ ਨੇ। ਬੇਨਤੀ ਕਰੀਦੀ ਹੁੰਦੀ ਹੈ ਬਈ ਚਰਨ ਪਕੜੀਦੇ ਨੇ, ਬੇਨਤੀ ਕਰੀਦੀ ਹੈ, ਤਾਂ ਬੇਨਤੀ ਕਰਨੀ ਇਸ ਤਰ੍ਹਾਂ ਦੀ ਕਿ ਕਿਰਪਾ ਕਰੋ ਜੀ ਇੱਕ ਵਾਰ, ਕਹੀਏ ਤਿੰਨ ਕੋ ਕਰਨਾ ਕੀਜੈ। ਇੰਨੀ ਨੀਵੇਂ ਹੋ ਕੇ ਗੁਰਾਂ ਦੇ ਅੱਗੇ ਸਿੱਖ ਬੇਨਤੀ ਕਰੇ, ਸਤਿਗੁਰੂ ਪ੍ਰਵਾਨ ਕਰਦੇ ਹਨ।
ਮੈਂ ਬੋਲਿਓ ਭੋ ਰਾਏ ਬੁਲਾਰੂ।
ਸੋ ਉਸ ਵਕਤ ਮੈਂ ਬੋਲਿਆ ਕਿ ਹੇ ਰਾਏ ਬੁਲਾਰ ਜੀ,
ਤੁਮਰੇ ਕਹੇ ਜਾਉ ਸਤ ਵਾਰੂ।
ਜੀ ਤੁਹਾਡੇ ਕਿਹਾ ਤਾਂ ਮੈਂ 100 ਵਾਰੀ ਜਾਵਾਂ, ਕਿਉਂਕਿ ਤੁਸੀਂ ਤਾਂ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਹੋ ਜੀ।
ਸ੍ਰੀ ਨਾਨਕ ਸੋ ਹੇਤ ਤੁਮਾਰਾ।
ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਤੁਹਾਡਾ ਬਹੁਤ ਜ਼ਿਆਦਾ ਬਹੁਤਾ ਹੀ ਪਿਆਰ ਹੈ ਜੀ।
ਆਵੇਂਗੇ ਨਾ ਲਾਏ ਅਵਾਰਾ।
ਗੁਰੂ ਨਾਨਕ ਦੇਵ ਜੀ ਨੇ ਜਦੋਂ ਇੱਕ ਵਾਰ ਸੁਣਿਆ ਨਾ, ਰਾਏ ਬੁਲਾਰ ਜੀ ਨੇ ਯਾਦ ਕੀਤਾ, ਦੇਰ ਨਹੀਂ ਲਾਉਂਦੇ, ਉਸੇ ਟਾਈਮ ਹੀ ਉਹਨਾਂ ਨੇ ਚੱਲ ਪੈਣਾ ਹੈ।
ਭਗਤ ਵਿਚਲਤਾ ਤਿੰਨ ਕੋ ਬਿਰਦਾ।
ਕਿਉਂਕਿ ਉਹਨਾਂ ਦਾ ਬਿਰਦ ਹੈ ਭਗਤਾਂ ਨਾਲ ਪਿਆਰ ਕਰਨਾ। ਗੁਰੂ ਨਾਨਕ ਦੇਵ ਜੀ ਆਪਣੇ ਪਿਆਰਿਆਂ ਨਾਲ ਬਹੁਤ ਪਿਆਰ ਕਰਦੇ ਹਨ।
ਜਿਨਕੇ ਧਿਆਨ ਬਿਨਾ ਸਹਿ ਪਰਦਾ।
ਸੋ ਇਸ ਕਰਕੇ ਜਿਨ੍ਹਾਂ ਦਾ ਸਿਰਫ ਧਿਆਨ ਜੇ ਕਰ ਲਈਏ ਨਾ ਮਨ ਚ, ਮਨ ਦੇ ਅੰਦਰੋਂ ਜਿਹੜਾ ਕੂੜ ਦਾ ਪਰਦਾ ਹੈ, ਹਉਮੈ ਦੀ ਪਾਲ ਹੈ, ਇਹ ਟੁੱਟ ਜਾਂਦੀ ਹੈ।
ਕਹਿਤਾ ਹੈ ਬਾਰ ਬਾਰ ਤੁਮ ਤਾਈ।
ਕਿਉਂਕਿ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਵੀ ਤੁਹਾਨੂੰ ਬਹੁਤ ਯਾਦ ਕਰਦੇ ਨੇ, ਇਹ ਨਹੀਂ ਕਿ ਤੁਸੀਂ ਯਾਦ ਕਰਦੇ ਹੋ। ਜਦੋਂ ਵੀ ਕੋਈ ਜਾਏ ਤਲਵੰਡੀ ਤੋਂ ਸੁਲਤਾਨਪੁਰ ਸਾਹਿਬ, ਜ਼ਰੂਰ ਪੁੱਛਦੇ ਨੇ ਰਾਏ ਬੁਲਾਰ ਜੀ ਦਾ ਕੀ ਹਾਲ ਹੈ। ਆਪਣੇ ਮਾਤਾ ਪਿਤਾ ਦਾ ਬਾਅਦ ਵਿੱਚ ਪੁੱਛਣਗੇ, ਪਹਿਲਾਂ ਤੁਹਾਡਾ ਪੁੱਛਦੇ ਨੇ।
ਦੀਨ ਬੰਦ ਸ੍ਰੀ ਪ੍ਰਭ ਜਗ ਸਾਈ।
ਦੀਨਾ ਬੰਧੂ, ਦੀਨਾਂ ਦੇ ਬੰਧਪ ਹੁੰਦੇ ਰਿਸ਼ਤੇਦਾਰ ਜਿਵੇਂ ਹੁਣ ਬਹੁਤੇ ਦੀਨਾਂ ਦੇ ਪਿਆਰੇ ਹੈ, ਜਗਤ ਦੇ ਮਾਲਕ।
ਦੋਹਰਾ ਸੁਣ ਕਰ ਹਰ ਕਿਉ ਰਾਏ, ਉਰ ਸ੍ਰੀ ਨਾਨਕ ਢਿੱਗਿਆਨ।
ਸੁਣ ਕੇ ਬਹੁਤ ਖੁਸ਼ ਹੋਏ ਰਾਏ ਬੁਲਾਰ ਜੀ, ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਨੂੰ ਮੇਰੇ ਪਾਸ ਇੱਥੇ ਲੈ ਆਓ ਜੀ।
ਕਰ ਹੈ ਭਲਾ ਖੁਦਾਈ ਤੁਜ ਪਰ ਉਪਕਾਰ ਪਛਾਣ।
ਖੁਦਾ ਤੁਹਾਡਾ ਭਲਾ ਕਰੇ, ਇਹ ਪਰ ਉਪਕਾਰ ਪਛਾਣ ਕੇ ਤੁਸੀਂ ਮੇਰੇ ਕੋਲ ਲੈ ਆਓ। ਹਾਲਾਂਕਿ ਰਾਏ ਬੁਲਾਰ ਜੀ ਇੱਕ ਰਾਜੇ ਨੇ ਉਸ ਇਲਾਕੇ ਦੇ, ਉਹਨਾਂ ਦੋਨਾਂ ਨੂੰ ਉਹਨਾਂ ਦੀ ਹਸਤੀ ਵੈਸੇ ਕੁਛ ਨਹੀਂ, ਉਹਨਾਂ ਸਾਹਮਣੇ ਰਾਜੇ ਸਾਹਮਣੇ ਪਰਜਾ ਹੈ, ਉਹ ਹੁਕਮ ਵੀ ਕਰ ਸਕਦੇ ਨੇ ਜਾਓ ਬਈ ਲੈ ਕੇ ਆਓ, ਪਰ ਉਹ ਗੁਰਮਤ ਦੇ ਵਿਰੁੱਧ ਹੈ, ਉਹ ਭਗਤਾਂ ਦੇ ਵਿਰੁੱਧ। ਜਿਵੇਂ ਮਲਕ ਭਾਗੋ ਨੇ ਕਿਹਾ ਜਾਓ ਲੈ ਕੇ ਆਓ, 5 ਬੰਦੇ ਭੇਜ ਦਿੱਤੇ, ਫਿਰ ਕੀ ਬੀਤੀ। ਇਸ ਕਰਕੇ ਇਹ ਇੱਕ ਸਿੱਖਿਆ ਹੈ ਸਾਡੇ ਲਈ ਕਿ ਗੁਰੂ ਸਾਹਿਬ ਜੀ ਨੂੰ ਬੇਨਤੀਆਂ ਕਰਕੇ ਘਰ ਲੈ ਕੇ ਆਉਣਾ, ਇਹ ਗੁਰਮਤ ਹੈ।
ਚੌਪਈ ਬਾਲਾ ਅਰ ਮਰਦਾਨਾ ਦੋ।
ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੋਵੇਂ
ਭਾਈ ਤਿਆਰ ਚੱਲਣ ਕੋ ਸੋ,
ਉਹ ਤਿਆਰ ਹੋ ਗਏ ਚੱਲਣ ਵਾਸਤੇ।
ਪੂਰਨ ਗਏ ਨਾ ਕਰੀ ਅਵਾਰੂ,
ਉਹਨਾਂ ਨੇ ਦੇਰ ਨਾ ਲਾਈ, ਛੇਤੀ ਹੀ ਤਿਆਰ ਹੋ ਕੇ ਚੱਲ ਪਏ।
ਨਗਰ ਏਮਨਾਬਾਦ ਮਝਾਰੂ,
ਸੋ ਜਿੱਥੇ ਸੀ ਏਮਨਾਬਾਦ ਨਗਰ ਉੱਥੇ ਨੂੰ ਚੱਲੇ।
ਜੈ ਵੈਸਾ ਅਗ ਓਗਨ ਕੰਦਨ,
ਜਿੱਥੇ ਪਾਪਾਂ ਦੇ ਸਮੂਹ ਨੂੰ ਨਾਸ ਕਰਨ ਵਾਲੇ ਅਗਨ ਓਗ ਹਰਤਾ ਗੁਰੂ ਨਾਨਕ ਦੇਵ ਜੀ ਬੈਠ ਜਾਣ ਜਾ ਕੇ।
ਜਾਏ ਕਰੀ ਜੁਗ ਪਦ ਪਰ ਬੰਧਨ,
ਸੋ ਜਿੱਥੇ ਸਜੇ ਹੋਏ ਸੀ ਮਹਾਰਾਜ ਉੱਥੇ ਦੋਨਾਂ ਚਰਨਾਂ ਤੇ ਜਾ ਕੇ ਦੋਵਾਂ ਨੇ ਮੱਥਾ ਟੇਕਿਆ।
ਚਿਤ ਮੈਂ ਚਿਤ ਨਿਤ ਕਰਤਾਰੇ,
ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਆਸ਼ੀਰਵਾਦ ਦਿੱਤਾ ਤੁਹਾਨੂੰ ਦੋਵਾਂ ਨੂੰ, ਚਿੱਤ ਵਿੱਚ ਚੇਤੇ ਰਹੇ ਕਰਤਾਰ ਹਰ ਰੋਜ਼।
ਬੁੱਝੇ ਕੁਸਲ ਸੇਮ ਸਤਿਕਾਰੇ,
ਉਸ ਵਕਤ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਸੁੱਖ ਸਾਂਦ ਪਰਿਵਾਰਾਂ ਦੀ ਨਗਰ ਦੀ ਮਾਤਾ ਪਿਤਾ ਦੀ ਸਭ ਦੀ ਪੁੱਛੀ।
ਖੁਸ਼ੀ ਸਕਲ ਹੈ ਰਾਏ ਸਰੀਰੂ,
ਪਰ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਂਦਿਆਂ ਸਾਰ ਕੀ ਪੁੱਛਿਆ, ਰਾਏ ਬਲਾਰ ਜੀ ਦਾ ਸਰੀਰ ਠੀਕ ਹੈ, ਉਹ ਠੀਕ ਠਾਕ ਨੇ ਨਾ, ਕੋਈ ਉਹਨਾਂ ਨੂੰ ਤੰਗੀ ਤੁਰਸੀ ਤਾਂ ਨੀ ਕਿਸੇ ਤਰ੍ਹਾਂ ਦੀ ਹੋਵੇ।
ਸੁਣ ਬਾਲਾ ਬੋਲਿਓ ਔਰ ਧੀਰੂ,
ਧੀਰਜ ਰੱਖਣ ਵਾਲਾ ਮਨ ਦੇ ਅੰਦਰ ਬਹੁਤ ਗੁਰਮੁਖ ਪਿਆਰਾ ਭਾਈ ਬਾਲਾ ਜੀ ਬੋਲੇ,
ਤੁਮਨੇ ਸਭ ਹੈ ਕੁਸਲ ਕਰ ਦੀਨੀ,
ਬਸ ਤੁਸੀਂ ਨਿਗਾਹ ਨਾਲ ਕਰਦਾ ਹੁਣ ਸਭ ਕੁਛ ਠੀਕ। ਜਦ ਤੁਹਾਡੀ ਮਹਾਰਾਜ ਉੱਥੇ ਨਿਗਾਹ ਹੈ ਜਿਸ ਮਨੁੱਖ ਤੇ, ਉੱਥੇ ਦੁੱਖ ਕਿੱਥੇ ਰਹਿੰਦੇ ਨੇ ਜੀ।
ਰਾਏ ਬਿਨਾ ਰਾਵਰ ਸੋ ਕੀਨੀ,
ਪਰ ਇਹ ਹੈ ਜੀ ਕਿ ਰਾਏ ਬਲਾਰ ਜੀ ਨੇ ਆਪ ਅੱਗੇ ਬੇਨਤੀ ਭੇਜੀ ਹੈ,
ਦੋਹਰਾ ਕਰ ਬੰਦੇ ਬੰਧਨ ਕਰੀ ਹਿਰਦੈ ਭਇਓ ਅਤ ਦੀਨ,
ਉਹ ਦੋਵੇਂ ਹੱਥ ਜੋੜ ਕੇ ਤੁਹਾਨੂੰ ਮੱਥਾ ਟੇਕਿਆ ਹੈ ਬਹੁਤ ਨਿਮਰਤਾ ਦੀਨਤਾ ਨਾਲ ਮਨ ਦੇ ਅੰਦਰ।
ਤੂੰ ਦਰਸ਼ਨ ਕੀ ਲਾਲਸਾ ਕਮਲ ਅਰਕ ਜਿਉਂ ਹੀਨ,
ਉਹਨਾਂ ਨੇ ਤੁਹਾਡੇ ਦਰਸ਼ਨਾਂ ਦੀ ਲਾਲਸਾ ਪ੍ਰਗਟ ਕੀਤੀ ਹੈ, ਜਿਵੇਂ ਕਮਲ ਦੀ ਹੁੰਦੀ ਹੈ ਨਾ ਸੂਰਜ ਬਿਨਾਂ, ਇਸ ਤਰੀਕੇ ਨਾਲ ਹਾਲਤ ਉਹ ਉਹਨਾਂ ਦੀ ਹਾਲਤ ਹੈ। ਤੋ ਕਮਲ ਅਰਕ ਜਿਉਂ ਹੀਨ, ਜਿਵੇਂ ਸੂਰਜ ਤੋਂ ਬਿਨਾਂ ਕਮਲ ਮੁਰਝਾ ਜਾਂਦਾ, ਤੁਹਾਡੇ ਤੋਂ ਬਿਨਾਂ ਉਹ ਮੁਰਝਾਏ ਬੈਠੇ ਨੇ, ਤੁਸੀਂ ਕਿਰਪਾ ਕਰੋ ਜੀ।
ਜੋ ਪਈ ਕਰੋ ਮਨੋਰਥ ਪੂਰਨ ਤਿਸਕੋ,
ਤੁਸੀਂ ਉਹਨਾਂ ਦਾ ਮਨੋਰਥ ਦਰਸ਼ਨ ਦੇ ਕੇ ਪੂਰਾ ਕਰ ਦਿਓ।
ਪਦ ਪੰਕਜ ਮੈਂ ਪ੍ਰੇਮੰਗ ਜਿਸਕੋ,
ਤੁਹਾਡੇ ਚਰਨਾਂ ਕਮਲਾਂ ਵਿੱਚ ਜਿਸ ਦਾ ਪਿਆਰ ਹੈ ਜੀ।
ਜੋ ਸੁਖਤਾ ਸਾਗਰ ਪਰ ਤਰਹੀ,
ਜਿਸ ਤਰੀਕੇ ਦੇ ਨਾਲ ਪ੍ਰਮਾਣ ਦਿੰਦੇ ਨੇ, ਸਿੱਪੀ ਹੁੰਦੀ ਹੈ ਵੱਡੀ ਸਾਰੀ ਸਿੱਪੀ, ਉਹ ਸਮੁੰਦਰ ਦੇ ਉੱਤੇ ਖੁੱਲੇ ਮੂੰਹ ਤਰਦੀ ਰਹਿੰਦੀ ਹੈ।
ਸਾਂਤ ਬੂੰਦ ਤੇ ਮੁਖ ਮਹਿ ਪਰ ਹੀ,
ਜਦੋਂ ਕਿਤੇ ਮੂੰਹ ਸੋ ਮੀਂਹ ਪੈਂਦਾ ਉਹਦਾ ਮੂੰਹ ਖੁੱਲਾ ਹੁੰਦਾ ਸਿੱਪੀ ਦਾ, ਵੱਡੀ ਸਾਰੀ ਹੁੰਦੀ ਆ ਉੱਤੋਂ, ਜਦੋਂ ਸਵਾਂਤੀ ਨਕਸ਼ੱਤਰ ਦੀ ਬੂੰਦ ਪੈਂਦੀ ਆ ਨਾ ਬੱਦਲਾਂ ਵਿੱਚੋਂ, ਇਹ 27 ਨਕਸ਼ੱਤਰ ਹੁੰਦੇ ਨੇ, ਜਦੋਂ ਸਵਾਂਤੀ ਨਕਸ਼ੱਤਰ ਚੱਲ ਰਿਹਾ ਕਦੇ ਕਦੇ ਆਉਂਦਾ, ਹਰ ਵਾਰੀ ਨਹੀਂ ਆਉਂਦਾ, ਲਗਭਗ ਬਹੁਤੇ ਸਮੇਂ ਬਾਅਦ ਹੀ ਆਉਂਦਾ, ਉਦੋਂ ਜਦੋਂ ਉਹ ਸਿੱਪੀ ਦੇ ਵਿੱਚ ਇੱਕ ਬੂੰਦ ਡਿੱਗ ਪੈਂਦੀ ਹੈ,
ਤਿਉਂ ਤੁਮ ਆਪਣਾ ਬਿਰਧ ਸੰਭਾਰੀ,
ਉਹ ਉਸ ਵਕਤ ਸਿੱਪੀ ਇੱਕਦਮ ਬੰਦ ਹੋ ਕੇ ਸਮੁੰਦਰ ਦੇ ਥੱਲੇ ਜਾ ਕੇ ਪੈਹਾਂ ਚ ਬੈਠ ਜਾਂਦੀ ਹੈ। 6 ਮਹੀਨੇ, ਸਾਲ, 2 ਸਾਲ, ਪਤਾ ਨਹੀਂ ਕਿੰਨੇ ਸਾਲਾਂ ਬਾਅਦ ਉਹ ਬੂੰਦ ਹੀ ਮੋਤੀ ਬਣਦਾ ਉਹਦੇ ਚ, ਫਿਰ ਉਹ ਮਛੁਆਰੇ ਕੱਢ ਲਿਆਉਂਦੇ ਨੇ। ਇਸ ਤਰ੍ਹਾਂ ਗੁਰਸਿੱਖ ਨੂੰ ਜਦੋਂ ਸਤਿਗੁਰੂ, ਇੱਕ ਚੰਗਾ ਸਮਾਂ ਆਉਂਦਾ ਗੁਰਸਿੱਖ ਦੇ ਉੱਤੇ ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ, 5 ਪਿਆਰੇ ਅੰਮ੍ਰਿਤ ਉਹਦੇ ਮੁੱਖ ਚ ਪਾਉਂਦੇ ਨੇ, ਤੇ ਫਿਰ ਉਹਨੂੰ ਜਿਹੜੀ ਸਵਾਂਤੀ ਬੂੰਦ ਮਿਲੀ ਆ 5 ਪਿਆਰਿਆਂ ਵੱਲੋਂ ਨਾਮ ਦੀ ਦਾਤ, ਜਦੋਂ 5 ਪਿਆਰੇ ਵਾਹਿਗੁਰੂ ਮੰਤਰ ਜਪਾਉਂਦੇ ਨੇ, ਉਹ ਵਾਹਿਗੁਰੂ ਮੰਤਰ ਲੈ ਕੇ ਗੁਰਾਂ ਕੋਲੋਂ ਵੀ ਲੈ ਕੇ ਗੁਰਸਿੱਖ ਚੁੱਪ ਚਪੋਲੇ ਹੋ ਕੇ ਓਹਲੇ ਬੈਠ ਕੇ ਉਹਦਾ ਅਭਿਆਸ ਕਰੀ ਜਾਂਦੇ ਨੇ, ਜਿਵੇਂ ਸਿੱਪੀ ਦੇ ਵਿੱਚ ਮੋਤੀ ਬਣ ਜਾਂਦਾ ਹੈ, ਇਸੇ ਤਰ੍ਹਾਂ ਗੁਰਸਿੱਖ ਦੇ ਅੰਦਰ ਮਨ ਦੀ ਸ਼ੁੱਧਤਾ ਰੂਪ ਮੋਤੀ ਆ ਜਾਂਦਾ ਹੈ, ਅਤੇ ਚਿੱਟਾ ਉੱਜਲ ਮਨ ਹੋ ਕੇ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਕਿਰਪਾ ਕੀਤੀ ਹੈ ਰਾਏ ਬਲਾਰ ਦੇ ਉੱਤੇ ਜੀ,
ਚੱਲ ਕਰ ਦਰਸ਼ਨ ਦਿਓ ਇੱਕ ਵਾਰੀ,
ਤੁਸੀਂ ਆਪਣਾ ਹੁਣ ਬਿਰਧ ਸੰਭਾਲਿਆ ਹੈ, ਹੁਣ ਕਿਰਪਾ ਕਰੋ ਰਾਏ ਬਲਾਰ ਨੂੰ ਸਿਰਫ ਇੱਕ ਵਾਰ ਕਹਿੰਦਾ ਹੁਣ ਦਰਸ਼ਨ ਦੇ ਦਿਓ।
ਸੁਣ ਕਰ ਸ੍ਰੀ ਮੁਖ ਬਚਨ ਉਚਾਰੇ।
ਸੁਣ ਕਰਕੇ ਸ਼੍ਰੋਮਣੀ ਮੁਖ ਵਿਚੋਂ ਗੁਰਾਂ ਨੇ ਬਚਨ ਕਹੇ।
ਕਾਲੂ ਕਰ ਹੀ ਕਲਹਿ ਨਿਹਾਰੇ।
ਉਸ ਵਕਤ ਸੁਣ ਕਰਕੇ ਸ੍ਰੀ ਮੁਖ ਤੋਂ ਬਚਨ ਇਹ ਕਹੇ, ਕਾਲੂ ਕਰ ਹੀ ਕਲਹਿ ਨਿਹਾਰੇ, ਕਹਿਣ ਲੱਗੇ ਜੋ ਹੈ ਕਰਨਗੇ ਲੜਾਈ ਵੇਖ ਕਰਕੇ ਪਿਤਾ ਜੀ ਭਾਵ ਬਾਬਾ ਕਲਿਆਣ ਚੰਦ ਜੀ, ਕਿਉਂਕਿ ਮੈਂ ਇੱਥੇ ਨੁਕਸਾਨ ਬਹੁਤ ਕਰ ਆਇਆ ਹਾਂ।
ਮਿਲਣਾ ਰਾਏ ਜ਼ਰੂਰ ਹੈ ਜਾਈ,
ਪਰ ਰਾਏ ਨੂੰ ਵੀ ਜਾ ਕੇ ਮਿਲਣਾ ਹੈ, ਦੋਨੋਂ ਗੱਲਾਂ ਹੀ ਨੇ।
ਸੋਚ ਬਮੋਚ ਹੈ ਸੋਚ ਹੈ ਆਈ।
ਅੱਜ ਜਿਹੜੇ ਲੋਕਾਂ ਦੀਆਂ ਸੋਚਾਂ ਕੱਟਣ ਵਾਲੇ ਨੇ, ਉਹ ਆਪ ਸੋਚਾਂ ਚ ਪਏ ਹੋਏ ਨੇ, ਵੀ ਹੁਣ ਚਿੰਤਾ ਨੂੰ ਹਰਨ ਵਾਲੇ ਇਹ ਸੋਚਦੇ ਨੇ, ਜਾਣਾ ਵੀ ਹੈ ਤੇ ਰਾਏ ਬਲਾਰ ਨੂੰ ਦਰਸ਼ਨ ਵੀ ਦੇਣੇ ਨੇ, ਪਰ ਪਿਤਾ ਜੀ ਨੇ ਅੱਗੇ ਲੜਨਾ ਵੀ ਹੈ, ਇਹ ਦੋਨੋਂ ਗੱਲਾਂ ਚ ਕਿਵੇਂ ਠੀਕ ਰਹੇ?
ਕੇਵਿਦ ਕਰਹਿ ਰਾਏ ਔਰ ਪ੍ਰੀਤਾ।
ਸੋ ਰਾਏ ਦੀ ਜਿਹੜੀ ਪ੍ਰੀਤੀ ਹੈ ਮਨ ਦੀ, ਉਹ ਬਹੁਤ ਜ਼ਿਆਦਾ ਹੈ। ਉਹ ਵੀ ਕਿਸ ਤਰ੍ਹਾਂ ਆਪਾਂ ਉਹਦੀ ਪ੍ਰੀਤ ਪੂਰੀ ਕਰਨੀ ਹੈ ਜਾ ਕੇ,
ਇਹ ਵਚ ਕਰਨਾ ਜਾਏ ਵਿਪਰੀਤਾ।
ਉਹਦੇ ਵਚਨ ਨੂੰ ਆਪਾਂ ਵਿਪਰੀਤ ਹੁੰਦਾ ਉਲਟਾ, ਵਚਨ ਨੂੰ ਉਲਟਾ ਵੀ ਨਹੀਂ ਸਕਦੇ।
ਦੋਹਰਾ ਮੈਂ ਪੁਨ ਬੋਲੇ ਹੋ ਇਵ ਕਹਿਓ ਤੁਮ ਸੋ ਰਾਏ ਬੁਲਾਰ।
ਮੈਂ ਫਿਰ ਇਸ ਤਰ੍ਹਾਂ ਬੋਲਿਆ ਵਚਨ ਵੀ ਆਪ ਜੀ ਨੂੰ ਰਾਏ ਬੁਲਾਰ ਜੀ ਨੇ ਇਹ ਕਿਹਾ ਹੈ,
ਜੋ ਹੋਵੇ ਬਲਤਨ ਵੇਖਾ ਆਵੋ ਸਿਰ ਕੇ ਭਾਰ।
ਰਾਏ ਬੁਲਾਰ ਜੀ ਨੇ ਕਿਹਾ ਵਚਨ ਆਪ ਜੀ ਨੂੰ ਕਿ ਜੇ ਮੇਰੇ ਚ ਸਰੀਰ ਚ ਬਲ ਹੁੰਦਾ ਨਾ, ਮੈਂ ਸਿਰ ਪਰ ਨੇ ਚੱਲ ਕੇ ਆਉਂਦਾ ਗੁਰੂ ਨਾਨਕ ਦੇਵ ਜੀ ਕੋਲੇ।
ਜੋ ਪਈ ਬੈਸ ਬਿਰਧ ਬਿਹ ਬਲ ਪੀ ਦੇਹੀ।
ਮੈਂ ਹੁਣ ਉਮਰ ਵਡੇਰੀ ਹੋਣ ਕਰਕੇ ਬਿਰਧ ਹੋ ਗਿਆ ਹਾਂ, ਮੇਰੀ ਜਿਹੜੀ ਅਵਸਥਾ ਹੈ ਬਹੁਤ ਬੇਬਲ ਕਮਜ਼ੋਰ ਸਿਥਲ ਹੋ ਗਈ ਅਵਸਥਾ, ਦੇਹੀ ਵੀ ਕਮਜ਼ੋਰ ਹੈ।
ਲੋਚਨ ਗੋਚਰ ਹੀਨ ਸਨੇਹੀ।
ਬਸ ਹੁਣ ਤੇ ਇਹੀ ਹੈ ਕਿ ਤੁਸੀਂ ਲੋਚਨ ਗੋਚਰੇ ਨਹੀਂ ਹੋ ਰਹੇ ਹੈ ਪਿਆਰੇ ਗੁਰੂ ਨਾਨਕ ਦੇਵ ਜੀ।
ਦਰਸ਼ਨ ਦਾਨ ਆਨਗਤ ਦਾਨਾ।
ਇਹ ਕਲਿਆਣ ਦੇ ਦੇਣ ਹਾਰੇ ਗੁਰੂ ਨਾਨਕ ਦੇਵ ਜੀ, ਇਸ ਗਰੀਬ ਨੂੰ ਦਰਸ਼ਨ ਦੇ ਦਿਓ ਆ ਕੇ।
ਦੇਵੈ ਸਫਲ ਜਨਮ ਤਬ ਮਾਨਾ।
ਜੇ ਤੁਸੀਂ ਦਰਸ਼ਨ ਦੇ ਦਿਓ ਤਾਂ ਮੈਂ ਆਪਣਾ ਜਨਮ ਸਫਲਾ ਮੰਨਾ ਜੀ।
ਜਿਉਂ ਸਰਿਤਾ ਨਿਸ਼ਫਲ ਬਿਨ ਵਾਰੀ।
ਸੋ ਜਿਵੇਂ ਸਰਤਾ ਹੁੰਦੀ ਹੈ ਨਾ ਨਿਸ਼ਫਲ ਬਿਨ ਵਾਰੀ, ਪਾਣੀ ਤੋਂ ਬਿਨਾਂ ਜਿਵੇਂ ਨਦੀ ਹੈ ਐ ਬੇਅਰਥੀ ਹੈ।
ਹੀਨ ਮਯੰਕ ਸਰਬਰੀ ਕਾਰੀ।
ਸੋ ਇਸ ਕਰਕੇ ਜਿਹੜੀ ਹੁੰਦੀ ਆ ਹੀਨ ਮਯੰਕ ਸਰਬਰੀ ਕਾਰੀ, ਮਯੰਕ ਹੁੰਦਾ ਚੰਦਰਮਾ, ਚੰਦਰਮਾ ਤੋਂ ਬਿਨਾਂ ਜਿਵੇਂ ਰਾਤ ਕਾਲੀ ਬੇਅਰਥ ਜੀ ਲੱਗਦੀ ਹੈ।
ਜਿਉ ਅਨਾਥ ਬਿਨ ਭਰਤਾ ਨਾਰੀ।
ਸੋ ਜਿਸ ਤਰੀਕੇ ਨਾਲ ਜਿਹੜਾ ਹੁੰਦਾ ਪਤੀ, ਪਤੀ ਤੋਂ ਬਿਨਾਂ, ਭਰਤਾ ਤੋਂ ਬਿਨਾਂ ਇਸਤਰੀ ਜਿਹੜੀ ਹੈ, ਉਹ ਐਵੇਂ ਅਨਾਥ ਜੀ ਲੱਗਦੀ ਹੈ।
ਜਿਉ ਤੂੰ ਮੈਂ ਬਿਨ ਦੇਹ ਹਮਾਰੀ।
ਇਸੇ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਦੀ ਕਿਰਪਾ ਤੋਂ ਬਿਨਾਂ, ਆਪਦੇ ਦਰਸ਼ਨਾਂ ਤੋਂ ਬਿਨਾਂ ਸਾਡੀ ਜਿਹੜੀ ਦੇਹੀ ਹੈ ਇਸੇ ਤਰ੍ਹਾਂ ਹੀ ਆ, ਜਿਵੇਂ ਸਾਰੀਆਂ ਚੀਜ਼ਾਂ ਖਾਲੀ ਨੇ।
ਸ੍ਰੀ ਮੁਖ ਕਹਿ ਜੋ ਰਾਏ ਉਚਾਰਾ।
ਉਸ ਵਕਤ ਜਿਹੜਾ ਸੀ ਰਾਏ ਬੁਲਾਰ ਜੀ ਨੇ ਬਚਨ ਕੀਤੇ ਸੀ, ਸ੍ਰੀ ਮੁਖ ਕਹਿ ਜੋ ਰਾਏ ਉਚਾਰਾ, ਜੋ ਮਹਾਰਾਜ ਕਹਿਣ ਲੱਗੇ ਰਾਏ ਬੁਲਾਰ ਜੀ ਨੇ ਉਚਾਰਨ ਕੀਤਾ ਹੈ।
ਇਸਕਾ ਹੈ ਹਮਰੇ ਸਿਰ ਭਾਰਾ।
ਇਹ ਗੱਲ ਦਾ ਸਾਡੇ ਸਿਰ ਤੇ ਭਾਰ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਭਗਤਾਂ ਦੇ ਕਹੇ ਹੋਏ ਬਚਨ ਮੋੜਦੇ ਨਹੀਂ ਹਨ।
ਚੱਲ ਉਤਾਰ ਆਵਹਿ ਅਬ ਬਾਲਾ।
ਇਸ ਤਰੀਕੇ ਨਾਲ ਮਹਾਰਾਜ ਕਹਿਣ ਲੱਗੇ, ਭਾਈ ਬਾਲਿਆ, ਉਹਨਾਂ ਦਾ ਕਰਜ਼ਾ ਮੇਰੇ ਸਿਰ, ਕਿਉਂਕਿ ਇਹ ਕਰਜ਼ਾ ਪਿਛਲੇ ਜਨਮ ਦਾ ਹੀ ਹਿਸਾਬ ਕਿਤਾਬ, ਜਦੋਂ ਇਹ ਪਿਛਲੇ ਜਨਮ ਚ ਬਹੁਤ ਜਨਮਾਂ ਦੀ ਕਮਾਈ ਰਾਏ ਬੁਲਾਰ ਜੀ ਦੀ, ਇਧਰੋਂ ਬਾਬਾ ਕਲਿਆਣ ਚੰਦ ਜੀ ਤੇ ਰਾਏ ਬੁਲਾਰ ਜੀ ਇਕੱਠੇ ਤਪੱਸਿਆ ਕਰੇ ਕਰਦੇ ਸੀ ਪਿਛਲੇ ਜਨਮਾਂ ਚ, ਇਹ ਉਦੋਂ ਦੇ ਪਿਛਲੇ ਹੀ ਕਰਦੇ ਕਹਿੰਦੇ ਮੇਰੇ ਉੱਤੇ ਚੜਾਏ ਹੋਏ ਨੇ, ਇਹਨਾਂ ਨੇ ਪਿਤਾ ਜੀ ਨੂੰ ਬਹੁਤ ਕਮਾਈ ਕਰਵਾਈ ਹੋਈ ਹੈ, ਕਿਉਂਕਿ ਪਿਛਲੇ ਜਨਮਾਂ ਵਿੱਚ ਰਾਏ ਬੁਲਾਰ ਜੀ ਬਾਬਾ ਕਲਿਆਣ ਚੰਦ ਜੀ ਜਦੋਂ ਭਗਤੀ ਕਰਦੇ ਦੋਵੇਂ, ਤੇ ਰਾਏ ਬੁਲਾਰ ਜੀ ਇਹਨਾਂ ਦੇ ਗੁਰੂ ਸੇ ਭਗਤੀ ਦੇ ਵਿੱਚ, ਇਸ ਕਰਕੇ ਉਹ ਆਪਸ ਵਿੱਚ ਬਹੁਤਾ ਪਿਆਰ, ਇਹ ਗੁਰੂ ਨਾਨਕ ਜੀ ਜਾਣਨ ਵੀ ਕੀ ਕਰਜ਼ਾ ਹੈ ਕਿਵੇਂ ਕਰਜ਼ਾ ਹੈ, ਪਰ ਉਹ ਬਹੁਤਾ ਜ਼ਿਆਦਾ ਰਾਏ ਬੁਲਾਰ ਜੀ ਇੰਨੇ ਸ਼ਰਧਾਲੂ ਨੇ। ਦੇਖੋ ਗੁਰੂ ਨਾਨਕ ਦੇਵ ਜੀ ਕੁਛ ਨਹੀਂ ਦੇਖਦੇ ਕੌਣ ਹੈ, ਉਹ ਤਾਂ ਇਹ ਦੇਖਦੇ ਨੇ ਕਿ ਬੰਦੇ ਦਾ ਮਨ ਮੋਤੀ ਵਰਗਾ ਸ਼ੁੱਧ ਹੈ, ਇਹਦੇ ਮਨ 'ਚ ਪਿਆਰ ਹੈ, ਪ੍ਰੇਮ ਹੈ, ਅਤੇ ਇਸ ਤਰ੍ਹਾਂ ਰਾਏ ਬੁਲਾਰ ਜੀ ਨਾਲ ਇੰਨਾ ਪਿਆਰ ਵੀ ਜਿਹਦਾ ਆਪਾਂ ਕਥਨ ਨਹੀਂ ਕਰ ਸਕਦੇ।
ਲਾਲੋ ਸੋ ਬੋਲੇ ਤਿਹ ਕਾਲਾ।
ਉਸ ਵਕਤ ਭਾਈ ਲਾਲੋ ਜੀ ਨਾਲ ਗੁਰੂ ਨਾਨਕ ਦੇਵ ਜੀ ਇਹ ਬਚਨ ਬੋਲੇ।
ਤਲਵੰਡੀ ਤੁਝ ਸਾਰਖਾ ਮੋਹ ਪ੍ਰੀਤਮ ਹੈ ਈਠਾ।
ਭਾਈ ਲਾਲੋ, ਤਲਵੰਡੀ ਵਿੱਚ ਨਾ ਤੁਹਾਡੇ ਸਾਰਖਾ ਤੋਂ ਭਾਵ ਤੁਹਾਡੇ ਵਰਗਾ ਇੱਕ ਬਹੁਤ ਹੀ ਮੇਰਾ ਪਿਆਰਾ ਹੈ, ਬਚਪਨ ਤੋਂ ਲੈ ਕੇ ਬਹੁਤ ਜਿਹਨੇ ਮੇਰੇ ਪਿਆਰ ਕੀਤਾ ਹੈ।
ਸੋ ਚਾਹਤ ਹੈ ਹਿਰਦੈ ਮਹਿ ਹਮਰੋ ਦਰਸ਼ਨ ਡੀਠਾ।
ਭਾਈ ਲਾਲੋ, ਤੇਰੇ ਵਾਂਗੂ ਉਹ ਵੀ ਦਰਸ਼ਨ ਕਰਨਾ ਚਾਹੁੰਦੇ ਨੇ, ਮਨ ਦੇ ਅੰਦਰ ਉਹਨਾਂ ਦੇ ਅੰਦਰ ਵੀ ਲਾਲਸਾ ਹੈ।
ਜੋ ਪਈ ਲੈ ਸੰਦੇਸਾ ਤਿਹ ਕੋ ਆਏ,
ਲੈ ਕਰਕੇ ਜਿਹੜਾ ਸੀ ਸੁਨੇਹਾ ਉਸ ਵਕਤ ਉਹਦਾ ਆਏ ਹਨ।
ਬਹੁਤ ਪ੍ਰੇਮ ਕਰ ਬੋਲ ਪਠਾਏ,
ਬਹੁਤ ਪ੍ਰੇਮ ਕਰਕੇ ਸੱਦਾ ਘੱਲਿਆ ਹੈ।
ਜਾਵਨ ਹਮ ਹੈ ਜ਼ਰੂਰ ਵਿਸਾਲਾ,
ਅਸੀਂ ਬਹੁਤ ਜ਼ਰੂਰੀ ਉੱਥੇ ਜਾਣਾ ਹੀ ਜਾਣਾ ਹੈ।
ਦਿਓ ਖੁਸ਼ੀ ਪਹੁੰਚੇ ਤਤਕਾਲਾ,
ਖੁਸ਼ੀ ਦਿਓ ਫਿਰ ਸਾਨੂੰ, ਹੁਣ ਅਸੀਂ ਚੱਲੀਏ ਕਿੱਥੇ ਗੁਰੂ ਨੂੰ ਆਪਾਂ ਕਹਿੰਦੇ ਸਤਿਗੁਰੂ ਜੀ ਸਾਨੂੰ ਖੁਸ਼ੀਆਂ ਬਖਸ਼ੋ, ਕਿੱਥੇ ਸਤਿਗੁਰੂ ਆਪਣੇ ਪਿਆਰੇ ਨੂੰ ਕਹਿੰਦੇ ਨੇ। ਤੁਸੀਂ ਆਪ ਅੰਦਾਜ਼ਾ ਲਾਓ ਵੀ ਜੇ ਆਪਾਂ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰੀਏ ਇੰਨਾ, ਸਤਿਗੁਰੂ ਵੀ ਸਾਨੂੰ ਇੰਨਾ ਹੀ ਪਿਆਰ ਕਰਦੇ ਨੇ। ਹਲੇ ਆਪਾਂ ਗੁਰੂ ਨਾਨਕ ਸਾਹਿਬ ਦਾ ਪਿਆਰ ਦੇਖਿਆ ਹੀ ਕਿਹਨੇ ਹੈ, ਕਿਉਂ ਜੇ ਮਿਲੇ ਹੀ ਨਹੀਂ ਹਾਲ ਤੱਕ, ਜਾਂ ਮਿਲਾਂਗੇ। ਤੁਸੀਂ ਅੰਦਾਜ਼ਾ ਲਾਇਓ ਵੀ ਕਿੰਨਾ ਪਿਆਰ, ਕੋਈ ਮਿਣਤੀ ਗਿਣਤੀ ਨਹੀਂ ਪਿਆਰ ਦੀ, ਜਿੰਨਾ ਪਿਆਰ ਹੈ ਅੱਤ ਕਥਨੀ ਹੋ ਜਾਂਦੀ, ਇੰਨਾ ਪਿਆਰ ਸਤਿਗੁਰੂ ਆਪਣੇ ਪਿਆਰਿਆਂ ਨੂੰ ਕਰਦੇ ਹਨ।
ਅਮਲੋ ਭਇਓ ਨਾ ਪੂਰਨ ਮਾਸੋ,
ਭਾਈ ਲਾਲੋ ਨੇ ਤਾਂ ਆਪਣੀ ਗਿਣਤੀਆਂ ਕੱਢ ਲਈਆਂ ਹੱਥ ਤੇ, ਮਹਾਰਾਜ ਹਲੇ ਤਾਂ ਇੱਕ ਮਹੀਨਾ ਪੂਰਾ ਨਹੀਂ ਹੋਇਆ ਜੀ ਮੇਰੇ ਘਰੇ।
ਕਿਉਂ ਤਜ ਕਰ ਮਮ ਚਲੇ ਆਵਾਸੋ,
ਮੇਰਾ ਘਰ ਛੱਡ ਕੇ ਤੁਸੀਂ ਕਿਉਂ ਚੱਲੇ, ਮੇਰੇ ਨਾਲ ਵਾਅਦਾ ਸੀ ਇੱਕ ਮਹੀਨੇ ਦਾ।
ਕਹਿ ਕਸ ਅਵਗੁਣ ਹਮ ਤੇ ਭਇਓ,
ਮਹਾਰਾਜ ਦਾਸ ਕੋਲੋਂ ਕੋਈ ਗਲਤੀ ਹੋ ਗਈ ਜਿਹੜਾ ਮੈਨੂੰ ਛੱਡ ਕੇ ਚੱਲੇ ਹੋ ਜੀ।
ਉਦਾਸ ਨਿਜ ਹਿਰਦਾ ਕਯੋ,
ਮਹਾਰਾਜ ਮੇਰੇ ਕੋਲੋਂ ਆਪਣਾ ਹਿਰਦਾ ਉਦਾਸ ਕਿਉਂ ਕਰ ਲਿਆ ਮੇਰੇ ਵੱਲੋਂ ਆਪਨੇ।
ਕਿਦੋ ਨਾ ਮੋਤੇ ਹੋਵੀ ਸੇਵਾ,
ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਤਾਂ ਨਹੀਂ ਕਿਤੇ ਮੈਥੋਂ ਸੇਵਾ ਨਾ ਹੋ ਰਹੀ ਹੋਵੇ ਸਹੀ ਢੰਗ ਨਾਲ, ਤਾਂ ਤੁਸੀਂ ਚੱਲੇ ਹੋ ਜੀ।
ਰੰਗਹੀਨ ਤਨ ਸ੍ਰੀ ਗੁਰਦੇਵਾ,
ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਇਹ ਜਿਹੜਾ ਹੈ ਨਾ ਕੰਗਾਲ ਹੀਨ ਧਨ ਤੋਂ, ਧਨ ਤੋਂ ਹੀਣਾ ਕੰਗਾਲ, ਹਾਂਜੀ, ਇਸ ਕਰਕੇ ਤੁਹਾਡੀ ਸੇਵਾ ਦੇ ਵਿੱਚ ਮੈਥੋਂ ਕਮੀ ਰਹਿ ਗਈ ਹੋਵੇਗੀ।
ਗੁਰਨ ਕਿੰਨੀ ਗਮਨ ਤਿਆਰੀ,
ਤਾਹੀਓ ਤੁਸੀਂ ਇੱਥੋਂ ਜਾਣ ਦੀ ਤਿਆਰੀ ਛੇਤੀ ਕਰ ਲਈ ਹੈ।
ਮੈਂ ਜਾਚੋ ਨਿਜ ਮਾਇਆ ਤੁਮਾਰੀ,
ਮੈਂ ਤਾਂ ਆਪ ਜੀ ਦੀ ਕਿਰਪਾ ਹੀ ਮੰਗਦਾ ਹਾਂ ਹਮੇਸ਼ਾ।
ਦੋਹਰਾ ਦਇਓਸ ਪਜੀਸ ਆਵਾਸ ਹਮ ਲਾਲੋ ਰਹੇ ਤੁਮਾਰ।
ਮਹਾਰਾਜ ਕਹਿਣ ਲੱਗੇ, ਭਾਈ ਲਾਲੋ ਇੰਨੀ ਗੱਲ ਤਾਂ ਨਹੀਂ ਹੈ, 25 ਦਿਨ ਹੋ ਗਏ ਦੇਖ ਤੇਰੇ ਘਰ ਸਾਨੂੰ ਰਹਿੰਦਿਆਂ ਹੋਇਆ।
ਵਾਸਰ ਬਹਿਰੋ ਪੰਚ ਜੇ ਆਵ ਹੈ ਤੋਰ ਅਗਾਰ,
ਚੱਲ ਵਾਧਾ ਰਿਹਾ ਅਸੀਂ ਰਾਏ ਬਲਾਰ ਜੀ ਨੂੰ ਮਿਲੇ ਆਈਏ, ਕਿਉਂਕਿ ਰਾਏ ਬਲਾਰ ਜੀ ਨੇ ਚੜ੍ਹਾਈ ਕਰਨੀ ਸੀ, ਇਸ ਕਰਕੇ ਮਹਾਰਾਜ ਜਾ ਰਹੇ ਉਹਦਾ ਸੰਸਕਾਰ ਕਰਨ ਜਾਂ ਉਹਦਾ ਦਫ਼ਨ ਕਰਨ ਵਾਸਤੇ ਦੇਹੀ ਨੂੰ। ਸੋ ਸਪੁਰ ਦੇ ਖਾਕ ਕਹਿੰਦੇ ਨੇ, ਜਿਵੇਂ ਹੁਣ ਵੀ ਉਹਨਾਂ ਦੀ ਕਬਰ ਬਣੀ ਤਾਂ ਹੋਈ ਆ, ਪਰ ਐਵੇਂ ਬੇਸੰਭਾਲ ਜੀ ਪਈ ਆ ਉੱਥੇ। ਸੋ ਉਸ ਵਕਤ ਕਹਿਣ ਲੱਗੇ ਕਿ ਇਹ ਸਾਡਾ ਵਾਅਦਾ ਰਿਹਾ, 5 ਦਿਨ ਜਿਹੜੇ ਬਾਕੀ ਬਚੇ ਨੇ ਇਹ ਤੇਰੇ ਘਰ ਆ ਕੇ ਲਾਵਾਂਗੇ, ਤੂੰ ਇਉਂ ਨਾ ਕਹਿ ਵੀ ਮੇਰੇ ਘਰੇ 25 ਦਿਨ ਲਾ ਕੇ ਹੁਣ ਚਲੇ ਗਏ ਨੇ।
ਜੋ ਭਈ ਅਸਕੈ ਚੱਲੇ ਸਕਲ ਗੁਣ ਖਾਨੀ,
ਇਸ ਤਰ੍ਹਾਂ ਕਹਿ ਕਰਕੇ ਸਾਰੇ ਗੁਣਾਂ ਦੀ ਖਾਣ ਗੁਰੂ ਨਾਨਕ ਦੇਵ ਜੀ ਉੱਥੋਂ ਚੱਲੇ।
ਤਬ ਲਾਲੋ ਪਦ ਬੰਧਨ ਠਾਨੀ,
ਭਾਈ ਲਾਲੋ ਜੀ ਨੇ ਉਸ ਵਕਤ ਚਰਨਾਂ ਕਮਲਾਂ ਤੇ ਮੱਥਾ ਟੇਕਿਆ।
ਮੰਦ ਮੰਦ ਪਦ ਆਨੰਦ ਕੰਦਾ,
ਹੌਲੀ ਹੌਲੀ ਆਨੰਦ ਦੇ ਮੂਲ ਰੂਪ ਗੁਰੂ ਨਾਨਕ ਦੇਵ ਜੀ ਆਪਣੇ ਉਸ ਧਰਤੀ ਤੇ ਚਰਨ ਪਾਉਂਦੇ ਹੋਏ ਪੈਦਲ, ਜਿਸ ਧਰਤੀ ਨੇ ਬਹੁਤ ਪੁਕਾਰਾਂ ਕੀਤੀਆਂ ਸੀ ਹੇ ਪਰਮੇਸ਼ੁਰ ਆ ਜਾਓ ਹੇ ਪਰਮੇਸ਼ੁਰ ਆ ਜਾਓ, ਉਸ ਧਰਤੀ ਉੱਤੇ ਕਿੰਨੇ ਚਰਨ ਪਾਏ ਗੁਰੂ ਨਾਨਕ ਦੇਵ ਜੀ 17 ਦਿਨ ਤੱਕ ਤੇ ਪੈਦਲ ਉੱਧਰ ਨੂੰ ਚੱਲੇ, ਫਿਰ ਇੱਧਰੋਂ ਪੈਦਲ ਜਿਤਨੀ ਯਾਤਰਾ ਕੀਤੀ ਹੈ, ਅੰਕੜੇ ਤਾਂ ਆਮ ਇਨਸਾਨ ਦੀਆਂ ਗੱਲਾਂ ਨੇ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ 38,000 ਕਿਲੋਮੀਟਰ ਪੈਦਲ ਯਾਤਰਾ ਕੀਤੀ ਹੈ, 38 ਤਾਂ ਬਹੁਤ ਥੋੜ੍ਹੀ ਹੈ, ਮਹਾਰਾਜ ਦੀ ਯਾਤਰਾ ਦਾ ਤਾਂ ਕੋਈ ਅੰਤ ਹੀ ਨਹੀਂ। ਇੰਨੀ ਯਾਤਰਾ ਗੁਰੂ ਨਾਨਕ ਦੇਵ ਨੇ ਕਰਕੇ ਸਾਰੀ ਧਰਤੀ ਨੂੰ ਭਾਰ ਮੁਕਤ ਕਰ ਦਿੱਤਾ ਮਾਨੋ।
ਪਦਵੀ ਧਰਤਿਓ ਦਾਸ ਮੁਕੰਦਾ,
ਸੋ ਇਸ ਕਰਕੇ ਜਿਹੜੀ ਹੈ ਨਾ ਰਸਤੇ ਵਿਖੇ ਪਦਵੀ ਧਰਤਿਓ ਦਾਸ ਮੁਕੰਦਾ, ਜਿੱਥੇ ਜਿੱਥੇ ਚਰਨ ਧਰਦੇ ਹਨ ਧਰਤੀ ਦੇ ਦਾਸਾਂ ਨੂੰ ਮੁਕਤੀ ਦੇਣ ਵਾਲੇ ਹੌਲੀ ਹੌਲੀ ਜਾ ਰਹੇ ਨੇ।
ਸਪਤ ਸਰਬਰੀ ਪੰਥ ਬਿਤਾਈ,
ਇਸ ਤਰੀਕੇ ਨਾਲ ਮਹਾਰਾਜ ਇਸ ਰਸਤੇ ਵਿੱਚ 7 ਰਾਤਾਂ ਬਤੀਤ ਕੀਤੀਆਂ ਜੀ।
ਚਲੋ ਤਲਵੰਡੀ ਨਜ਼ਰ ਆਈ,
ਸੋ ਚਲਤੇ ਉਹ ਤਲਵੰਡੀ ਨਜ਼ਰ ਆਈ, ਨੇੜੇ ਆ ਗਈ ਤਲਵੰਡੀ, ਤੋਂ ਇੱਕ ਦਿਨ ਇੱਧਰੋਂ ਲੈ ਕੇ ਵਿਚਾਲੇ 17 ਤੋਂ 7 ਰਾਤਾਂ ਕੁੱਲ ਹੋਈਆਂ ਨੇ ਅਤੇ ਫਿਰ ਇਸ ਢੰਗ ਨਾਲ 7 ਰਾਤਾਂ ਅਤੇ ਲਗਭਗ 8 ਕੁ ਦਿਨ ਦੇ ਕਰੀਬ ਜਾਂ 9 ਦਿਨ ਲੱਗੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਉੱਥੇ ਆ ਪਹੁੰਚੇ।
ਬਾਹਰ ਬੈਠ ਗਏ ਗਤ ਦਾਨਾ।
ਮਹਾਰਾਜ ਜੀ ਹੁਣ ਪਿੰਡੋਂ ਬਾਹਰ ਬਾਹਰ ਬੈਠ ਗਏ, ਘਰ ਨਹੀਂ ਗਏ।
ਚੰਦਰ ਭਾਨ ਕੇ ਕੂਪ ਸਥਾਨਾ,
ਜਿੱਥੇ ਭਾਈ ਬਾਲਾ ਜੀ ਦੇ ਪਿਤਾ ਜੀ ਦਾ ਖੂਹ ਸੀ, ਉਹਨਾਂ ਦਾ ਨਾਂ ਸੀ ਚੰਦਰ ਭਾਨ ਜੀ। ਸੋ ਬਾਬਾ ਚੰਦਰ ਭਾਨ ਜੀ ਦੇ ਖੂਹ ਤੇ ਜਾ ਕੇ ਬਾਹਰ ਬਾਹਰ ਸਤਿਗੁਰੂ ਸੱਜ ਗਏ।
ਬਾਲੇ ਕੇ ਪਿਤ ਕੋ ਇਹ ਨਾਮੋ,
ਭਾਈ ਬਾਲਾ ਜੀ ਦੇ ਪਿਤਾ ਜੀ ਦਾ ਇਹ ਨਾਮ ਹੈ ਭਾਈ।
ਆਸਨ ਪਰ ਅਸੀਨ ਸੁਖ ਧਾਮੋ,
ਸੋ ਬੈਠੇ ਹਨ ਜਾ ਕਰਕੇ ਆਸਣ ਦੇ ਉੱਤੇ ਸੁਖਾਂ ਦੇ ਘਰ ਗੁਰੂ ਨਾਨਕ ਦੇਵ ਜੀ।
ਅਗਰਜ ਬੈਸ ਗਇਓ ਮਰਦਾਨਾ,
ਅੱਗੇ ਭਾਈ ਮਰਦਾਨਾ ਜੀ ਸੱਜ ਗਏ।
ਮੈਂ ਪਾਸੇ ਮਦ ਮਿਆਨ ਨਿਧਾਨਾ,
ਮਾਇਆ ਦੇ ਕਿਰਪਾ ਦੇ ਨਿਧਾਨ ਖਜ਼ਾਨੇ ਗੁਰੂ ਨਾਨਕ ਦੇਵ ਜੀ ਦੇ, ਮੈਂ ਪਿੱਛੇ ਜੋ ਸੀ ਨਾ ਪਿਛਲੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਾ ਕਰਕੇ ਇਸ ਤਰ੍ਹਾਂ ਬੈਠਿਆ ਵਿਚਾਲੇ ਜੇ ਲੱਗਦਾ ਜਿਵੇਂ ਸਤਿਗੁਰੂ ਜੀ ਪਲੰਗ ਤੇ ਸਜੇ ਹੋਏ ਨੇ। ਆਸਨ ਪਰ ਅਸੀਨ ਸੁਖ ਧਾਮੂ, ਅਗਰਜ ਬੈਸ ਗਏ ਮਰਦਾਨਾ, ਮੈਂ ਪਿੱਛੇ ਬੈਠਾ ਸੀ ਵਿਚਕਾਰ ਗੁਰੂ ਨਾਨਕ ਦੇਵ ਜੀ ਪਲੰਗ ਤੇ ਸਜੇ ਹੋਏ ਉੱਥੇ।
ਦੋਹਰਾ ਸ੍ਰੀ ਗੁਰ ਪਦ ਨਖ ਕਾਂਤ ਜੋ ਕਵਿਕਾ ਕੇ ਸਮਝਾਨ,
ਤੋ ਧੰਨ ਗੁਰੂ ਨਾਨਕ ਦੇਵ ਦੇ ਚਰਨਾਂ ਦੇ ਨੌਹਾਂ ਦੀ ਸੁੰਦਰਤਾ ਜੋ ਹੈ, ਬਹੁਤ ਸੁੰਦਰਤਾ ਉਪਮਾ ਕਰ ਰਹੇ। ਕਹਿੰਦੇ ਉਹਨੂੰ ਲਗਾਮ ਦੇ ਤੁਲ ਜਾਣ ਲਓ ਵੀ ਮੇਰਾ ਮਨ ਜਿਹੜਾ ਇਹ ਚੰਚਲ ਘੋੜਾ ਹੈ, ਉਹਨਾਂ ਦੇ ਚਰਨਾਂ ਕਮਲਾਂ ਦੇ ਨੌਹਾਂ ਦੀ ਜੋ ਸੁੰਦਰਤਾ ਹੈ ਉਹ ਮਾਨੋ ਲਗਾਮ ਹੈ। ਇਤਨੇ ਸੁੰਦਰ ਚਰਨ ਨੇ, ਇੰਨੇ ਸੁੰਦਰ ਨੌਹ ਨੇ ਮਹਾਰਾਜ ਦੇ, ਜੇ ਮੇਰਾ ਮਨ ਇੱਕ ਵਾਰ ਉਹਨਾਂ ਨੂੰ ਦੇਖ ਲਵੇ ਉੱਥੇ ਹੀ ਬੰਨਿਆ ਜਾਂਦਾ।
ਤਰਲ ਤੋਂ ਰੰਗ ਮਨ ਦੇ ਮੁਖ ਕਹੋ ਕਥਾਗਤ ਦਾਨ,
ਇਸ ਤਰ੍ਹਾਂ ਉਹਨੂੰ ਲਗਾਮ ਦੇ ਤੁਲ ਜਾਣ ਕੇ ਮਨ ਰੂਪੀ ਚੰਚਲ ਘੋੜੇ ਦੇ ਮੂੰਹ ਵਿੱਚ ਦੇ ਕੇ ਮੈਂ ਮੁਕਤ ਦਾਇਨੀ ਮੁਕਤੀ ਦੇ ਦੇਣ ਵਾਲੀ ਕਥਾ ਅੱਗੇ ਕਹਿੰਦਾ ਹਾਂ।
ਜੋ ਪਈ ਵੈਸੇ ਸ੍ਰੀ ਗੁਰੂ ਰੂਪ ਅਨੂਪਾ,
ਜਿਨ੍ਹਾਂ ਦਾ ਬੜਾ ਹੀ ਸੁੰਦਰ ਰੂਪ ਹੈ, ਸੋਹਣੇ ਸਤਿਗੁਰੂ ਸੱਚੇ ਪਾਤਸ਼ਾਹ ਸੱਜ ਗਏ।
ਹੋਰ ਪਿਤਾ ਕੋ ਹੁਤੋ ਜੋ ਕੂਪਾ,
ਮੇਰੇ ਪਿਤਾ ਜੀ ਦਾ ਜਿਹੜਾ ਖੂਹ ਸੀ ਨਾ ਉੱਥੇ ਜਾ ਕੇ ਸੱਜ ਗਏ ਹਨ।
ਸਹਿਬ ਲੋਕ ਇੱਕ ਨਰਗਾ ਨਗਰੀ,
ਉੱਥੇ ਦੇਖ ਕਰਕੇ ਇੱਕ ਬੰਦਾ ਜਿਹੜਾ ਸੀ ਨਗਰੀ ਦੇ ਵਿੱਚ ਗਿਆ।
ਘਰ ਕਾਲੂ ਕੇ ਸੁਤ ਦਿਆ ਸਗਰੀ,
ਬਾਬਾ ਕਲਿਆਣ ਚੰਦ ਘਰ, ਉਹ ਸਿੱਧੇ ਲੋਕ ਹੁੰਦੇ ਉਹ ਤਾਂ ਖੁਸ਼ੀ ਨਾਲ ਜਾ ਕੇ ਦੱਸਿਆ ਵੀ ਬਾਹਰ ਆਏ ਬੈਠੇ ਨੇ ਤੁਹਾਡੇ ਸਪੁੱਤਰ, ਜਾ ਕਰਕੇ ਕਲਿਆਣ ਚੰਦ ਜੀ ਨੂੰ ਦੱਸ ਦਿੱਤਾ।
ਸੁਣੋ ਸਰੋਨ ਜਬ ਕਾਲ ਲਾਲ,
ਉਸ ਵਕਤ ਜਦੋਂ ਸੁਣਿਆ ਮਨ ਦੇ ਵਿੱਚ ਇਹ ਗੱਲ, ਫਿਰ ਗੁੱਸਾ ਆ ਗਿਆ। ਬਾਬਾ ਕਲਿਆਣ ਚੰਦ ਨੇ ਸੁਣਿਆ ਤੇ ਲਾਲ ਪੀਲੇ ਹੋ ਗਏ ਉਸੇ ਵਕਤ।
ਉੱਠ ਕਰ ਗਵਨ ਕਿਉਂ ਤਤਕਾਲੂ,
ਉਸੇ ਵਕਤ ਚੱਲ ਕਰਕੇ ਗੁੱਸੇ ਦੇ ਵਿੱਚ ਆ ਗਏ।
ਮਨੋ ਤੇ ਬਹੁਤ ਦਿਨ ਕੇ ਪਿਆਸੇ,
ਪਰ ਇਹ ਸੀ ਕਿ ਮਨ ਦੇ ਅੰਦਰ ਇਹ ਪਿਆਰ ਵੀ ਸੀ ਗੁੱਸਾ ਵੀ, ਦੋਨੋਂ ਹੀ ਗੱਲਾਂ ਇਕੱਠੀਆਂ ਹੋ ਜਾਂਦੀਆਂ ਨੇ। ਪਿਆਸ ਵੀ ਸੀ ਮਨ ਚ ਕੇ ਪੁੱਤਰ ਨੂੰ ਮਿਲਣਾ, ਫੇਰ ਸੋਚ ਲੈਂਦੇ ਕਿ ਇੱਕੋ ਪੁੱਤਰ ਹੈ ਉਹਨੂੰ ਸਮਝਾਉਣਾ ਚੱਲ
ਕੇ। ਪਾਸੇ
ਮਨੋ ਪਾਣੀ ਨੂੰ ਜਿਵੇਂ ਸੁਣ ਕੇ ਦੌੜਦਾ ਨਾ ਕੋਈ ਪਿਆਸਾ, ਉਸ ਤਰ੍ਹਾਂ ਦੌੜੇ ਹਨ ਉਸ ਪਾਸੇ।
ਦੋਹਰਾ ਸੋਨਨ ਸੁਨ ਜਨਨੀ ਮਨੰ ਅਰਨਮ ਮਨੋ ਸਮਾਨ,
ਜਦੋਂ ਮਾਤਾ ਜੀ ਨੇ ਕੰਨਾਂ ਦੇ ਵਿੱਚ ਸੁਣਿਆ ਤੇ ਮਨ ਦੇ ਵਿੱਚ ਇਉਂ ਉਛਾਲਾ ਆਇਆ ਜਿਵੇਂ ਸਮੁੰਦਰ ਇਕਦਮ ਲਹਿਰ ਮਾਰਦਾ, ਉੱਪਰ ਨੂੰ ਲਹਿਰ ਉਛਲਦੀ ਹੈ। ਸੋ ਮਾਤਾ ਤੋਂ ਰਹਿ ਨਾ ਹੋਇਆ।
ਬੀਚੀ ਜਾਂ ਉਮਗਤ ਚੱਲੀ ਸੁਤਰਾਂ ਕਿਸ ਪ੍ਰਮਾਨ,
ਸੋ ਲਹਿਰ ਉੱਠੀ ਐਸੀ ਮਨ ਦੇ ਅੰਦਰ ਜਿਵੇਂ ਸਮੁੰਦਰ ਦੇ ਵਿੱਚ ਉਦੋਂ ਪਾਣੀ ਤਾਂ ਨੂੰ ਚੜਿਆ ਆਉਂਦਾ ਜਦੋਂ ਪੂਰਨਮਾਸ਼ੀ ਵਾਲੇ ਦਿਨ ਜਵਾਰ ਭਾਟਾ ਆਉਂਦਾ, ਪਾਣੀ ਕਾਫੀ ਤਾਂ ਚੜ ਜਾਂਦਾ। ਮਨ ਨੂੰ ਕਹਿੰਦੇ ਰਾਏ ਭੋਏ ਦੀ ਤਲਵੰਡੀ ਦੀ ਗਲੀਆਂ ਦੇ ਵਿੱਚ ਦੀ ਮਾਤਾ ਇਉਂ ਜਾ ਰਹੀ ਹੈ ਜਿਵੇਂ ਪਾਣੀ ਚੜ ਜਾਂਦਾ ਛੇਤੀ ਦੇ ਨਾਲ, ਕਿ ਜਾ ਕੇ ਆਪਣੇ ਪੁੱਤ ਨੂੰ ਮਿਲਾਂ, ਪੁੰਨਿਆਂ ਦੇ ਚੰਦ ਜਿਹੇ ਆਪਣੇ ਪੁੱਤਰ ਨੂੰ ਮਿਲਾਂ ਮੈਂ।
ਜੋ ਪਈ ਬਤਸ ਬਲੋਕ ਨਾ ਬਹੁਤੇ ਬਸੁਰ,
ਬਹੁਤ ਦਿਨ ਹੋ ਗਏ ਨੇ ਆਪਣੇ ਪੁੱਤਰ ਨੂੰ ਜਾ ਕੇ ਮੈਂ ਕਦੇ ਨੀ ਮਿਲੀ। ਹੁਣ
ਬਸ ਬਸੋਭ ਨੇਹ ਸ਼ੱਕ ਆਤੁਰ,
ਸੋ ਇਸ ਤਰ੍ਹਾਂ ਇੱਕ ਪ੍ਰਮਾਣ ਪੁਰਾਣੇ ਟਾਈਮਾਂ ਦੇ ਇਹਨਾਂ ਚੀਜ਼ਾਂ ਦੇ, ਬਹੁਤੇ ਦਿਨਾਂ ਤੋਂ ਜਿਹੜਾ ਹਿਰਦਾ ਸੀ ਸੋ ਬਹੁਤਾ ਜ਼ਿਆਦਾ ਚਾਓ ਦੇ ਵਿੱਚ ਸੀ ਕਿ ਕਦੋਂ ਜਾ ਕੇ ਮੈਂ ਮਿਲਾ।
ਚਲੀ ਧਾਏ ਅਟਪਟ ਪਗ ਪਾਵੇ ਹੈ,
ਧਾ ਕਰਕੇ ਜਿਵੇਂ ਕਾਹਲੀ ਦੇ ਵਿੱਚ ਚੱਲੀ ਹੈ, ਧਾ ਕੇ ਦੌੜ ਕੇ ਛੇਤੀ ਛੇਤੀ ਬੇਥਵੇ ਅੱਗੇ ਪਿੱਛੇ ਚਰਨ ਪੈ ਰਹੇ ਨੇ, ਚਰਨ ਪੈਂਦੇ ਨੇ ਅੱਗੇ ਪਿੱਛੇ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਨੂੰ ਜਾ ਰਹੇ ਨੇ।
ਮਿਲੋ ਤਾਇਲ ਆਸਨਾ ਮਨ ਲਿਆਵੇ,
ਇਸ ਤਰ੍ਹਾਂ ਕਹਿੰਦੇ ਨੇ ਉਹ ਤਾਇਲ ਮਤਲਬ ਕਾਹਲੀ ਨਾਲ ਜਾ ਕੇ ਮਿਲਾਂ, ਛੇਤੀ ਮਿਲਾਂ, ਮੈਂ ਸਭ ਤੋਂ ਪਹਿਲਾਂ ਮਿਲਾਂ। ਇਹ ਮਨ ਦੇ ਅੰਦਰ ਮਾਤਾ ਜੀ ਦੇ ਗੱਲ ਇਹ ਆ ਰਹੀ ਹੈ,
ਸੁਣ ਸੁਣ ਸਭ ਕੁਟੰਬ ਕੇ ਗਵਨਾ,
ਸੁਣ ਸੁਣ ਕੇ ਹੌਲੀ ਹੌਲੀ ਸਾਰਾ ਕੁਟੰਬ ਪਰਿਵਾਰ ਹੋਰ ਲੋਕ ਸਾਰੇ ਚੱਲ ਪਏ।
ਤਹਾਂ ਗਹੇ ਜਹਥੇ ਗੁਣ ਭਵਨਾ,
ਜਿੱਥੇ ਬੈਠੇ ਸਨ ਗੁਰੂ ਨਾਨਕ ਦੇਵ ਜੀ ਸਜੇ ਹੋਏ ਸੀ, ਉੱਥੇ ਚਲੇ ਗਏ।
ਜਨਨਾ ਜਨਕ ਆਵਤ ਜਬ ਹੇਰੇ,
ਜਦੋਂ ਮਾਤਾ ਪਿਤਾ ਜੀ ਦੋਨੋਂ ਜਾਣੇ ਆਉਂਦੇ ਦੇਖੇ ਮਹਾਰਾਜ ਨੇ,
ਕਮਲਾਨਨ ਉੱਠ ਕਰ ਬਿਨ ਦੇਰੇ,
ਉਸ ਵਕਤ ਕਮਲ ਵਰਗੇ ਸੁੰਦਰ ਜਿਨ੍ਹਾਂ ਦੇ ਨੈਣ ਸਨ, ਸੁੰਦਰ ਚਿਹਰਾ ਸੀ, ਕਮਲ ਆਨੰਦ ਤੋਂ ਭਾਵ ਚਿਹਰਾ, ਉੱਠ ਕਰਕੇ ਬਿਨਾਂ ਦੇਰੀ ਤੋਂ ਖੜੇ ਹੋ ਗਏ।
ਸੁਭਨ ਪਦਨ ਪਰ ਬੰਧਨ ਕੀਨੀ,
ਸਾਰਿਆਂ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਿਆ।
ਜਨਨੀ ਹਰਖ ਅਸੇਖਾ ਦੀਨੀ,
ਮਾਤਾ ਜੀ ਨੇ ਖੁਸ਼ ਹੋ ਕੇ ਗੁਰੂ ਨਾਨਕ ਦੇਵ ਜੀ ਨੂੰ ਅਸੀਸ ਦਿੱਤੀ।
ਗਰਸੋ ਲਾਏ ਨੀਰ ਦ੍ਰਿਗ ਜਾਈ,
ਆਪਣੇ ਗਲ ਦੇ ਨਾਲ ਲਾ ਲਿਆ ਤੇ ਅੱਖਾਂ ਵਿੱਚੋਂ ਬਹੁਤ ਸਾਰਾ ਜਲ ਗਿਆ ਜਿਨ੍ਹਾਂ ਦੇ।
ਮਹਾ ਮੋਹ ਮਾਤਾ ਬਿਰਮਾਈ,
ਬਹੁਤ ਪਿਆਰ ਦੇ ਵਿੱਚ ਮਾਤਾ ਦੇ ਅੱਖਾਂ ਚ ਜਲ ਜਾ ਰਿਹਾ ਹੈ।
ਤਜਨਾ ਸਖਤ ਸੋਚ ਕੋ ਨਿਜ ਅੰਕਾ,
ਆਪਣੀ ਉਸ ਵਕਤ ਗਲਵੱਕੜੀ ਚੋਂ ਗੁਰੂ ਨਾਨਕ ਦੇਵ ਜੀ ਨੂੰ ਛੱਡਦੇ ਨਹੀਂ ਹਨ, ਘੁੱਟ ਕੇ ਗਲਵੱਕੜੀ ਪਾਈ ਹੋਈ ਆ, ਅੱਖਾਂ ਵਿੱਚੋਂ ਜਾਰ ਜਾਰ ਜਲ ਜਾ ਰਿਹਾ ਹੈ।